ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨਪੁਰ ਸੋਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਹੜ੍ਹ ਪ੍ਰਭਾਵਿਤ ਭਾਈਚਾਰਿਆਂ ਲਈ ਸਹਾਇਤਾ ਸ਼ੁਰੂ ਕੀਤੀ ਗਈ ਹੈ ਜਦੋਂ ਮੀਂਹ ਰੁਕ ਗਿਆ ਹੈ ਪਰ ਨਦੀਆਂ ਦਾ ਚੜ੍ਹਨਾ ਜਾਰੀ ਹੈ। ਦੱਖਣੀ ਕੋਰੀਆ ਉੱਤਰ ਤੋਂ ਲਗਾਤਾਰ ਖਤਰੇ ਦਾ ਸਾਹਮਣਾ ਕਰਨ ਲਈ ਤਿਆਰ। ਅਤੇ ਖੇਡਾਂ ਵਿੱਚ ਕ੍ਰਿਕਟ ਆਸਟ੍ਰੇਲੀਆ ਨੇ ਖੇਡ ਦੇ ਕੋਡ ਆਫ ਕੰਡਕਟ ਦੀ ਸਮੀਖਿਆ ਦਾ ਹੁਕਮ ਦਿੱਤਾ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਵਿਕਟੋਰੀਅਨ ਸਰਕਾਰ ਦਾ ਕਹਿਣਾ ਹੈ ਕਿ ਉਹ ਮੈਲਬਨ ਦੇ ਉੱਤਰ ਵਿੱਚ ਵਸਨੀਕਾਂ ਨੂੰ ਐਮਰਜੈਂਸੀ ਭੁਗਤਾਨ ਪ੍ਰਦਾਨ ਕਰੇਗੀ ਜਦੋਂ ਮੀਂਹ ਘਟ ਰਿਹਾ ਹੈ ਪਰ ਹੜ੍ਹ ਦਾ ਪਾਣੀ ਲਗਾਤਾਰ ਵਧਦਾ ਜਾ ਰਿਹਾ ਹੈ। ਲਗਭਗ 1500 ਲੋਕ ਪਹਿਲਾਂ ਹੀ $2000 ਦੇ ਭੁਗਤਾਨਾਂ ਲਈ ਅਰਜ਼ੀ ਦੇ ਚੁੱਕੇ ਹਨ ਜੋ ਕਿ ਆਪਣੇ ਘਰਾਂ ਨੂੰ ਖਾਲੀ ਕਰਨ ਲਈ ਮਜਬੂਰ ਹੋਏ ਪਰਿਵਾਰਾਂ ਨੂੰ ਵਿਹਾਰਿਕ ਰਿਹਾਇਸ਼, ਭੋਜਨ ਅਤੇ ਕੱਪੜਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਨ। ਐਮਰਜੈਂਸੀ ਅਥਾਰਟੀਆਂ ਅਤੇ ਵਾਲੰਟੀਅਰਸ ਦੁਆਰਾ 200 ਤੋਂ ਵੱਧ ਹੜ੍ਹ ਬਚਾਅ ਕਾਰਜ ਕੀਤੇ ਗਏ ਹਨ ਜਦੋਂ ਕਿ 500 ਘਰਾਂ ਦੇ ਡੁੱਬਣ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ ਅਤੇ ਹੋਰ 500 ਨੂੰ ਹੜ੍ਹ ਦੇ ਪਾਣੀ ਨੇ ਆਈਸੋਲੇਟ ਕਰ ਦਿੱਤਾ ਹੈ। ਪ੍ਰੀਮੀਅਰ ਡੈਨ ਐਂਡਰਿਊਜ਼ ਦਾ ਕਹਿਣਾ ਹੈ ਕਿ ਇਹ ਰੂੜੀਵਾਦੀ ਅਤੇ ਸ਼ੁਰੂਆਤੀ ਅੰਦਾਜ਼ਾ ਹੈ।
That number will definitely grow. We have choppers in the air at the moment making damage assessments, flood impact assessments that they're fed back in real time. Particularly in relation to the Golden Valley, we're going to see more and more people that fit into that category.
Premier da kehna hai ki Melbourne ati khetri Victoria vich had prabhavit nivasiyan layi 11 rahat kendra ati 50 ret de thelle ikattha karan wale sthana samet kai vadu sahayata upa kite gaye han. ਇਸ ਦੌਰਾਨ ਐਮਰਜੈਂਸੀ ਪ੍ਰਬੰਧਨ ਅਧਿਕਾਰੀਆਂ ਅਤੇ ਵਾਲੰਟੀਅਰਸ ਨੂੰ ਨਿਊ ਸਾਊਥ ਵੇਲਜ਼ ਅਤੇ ਤਜ਼ਮਾਨੀਆ ਵਿੱਚ ਵੀ ਵਿਅਸਤ ਰੱਖਿਆ ਗਿਆ ਹੈ। ਨਿਊ ਸਾਊਥ ਵੇਲਜ਼ ਵਿੱਚ ਸਟੇਟ ਐਮਰਜੈਂਸੀ ਸੇਵਾ ਦੇ ਵਾਲੰਟੀਅਰਸ ਨੇ ਸਹਾਇਤਾ ਲਈ 4500 ਕਾਲਾਂ ਦਾ ਜਵਾਬ ਦਿੱਤਾ ਹੈ ਅਤੇ 157 ਹੜ੍ਹ ਬਚਾਅ ਕਾਰਜ ਕੀਤੇ ਹਨ। ਲੋਕਲਨ ਨਦੀ ਦੇ ਆਪਣੇ ਹੜ੍ਹ ਦੇ ਨਿਸ਼ਾਨ ਤੱਕ ਪਹੁੰਚਣ ਤੋਂ ਬਾਅਦ ਲਗਭਗ 250 ਸੰਪਤੀਆਂ ਫੋਬਸ ਵਿੱਚ ਨਿਕਾਸੀ ਜਾਂ ਆਈਸੋਲੇਟ ਕਰਨ ਦੇ ਆਦੇਸ਼ਾਂ ਦੇ ਅਧੀਨ ਹਨ। ਤਜ਼ਮਾਨੀਆ ਵਿੱਚ ਕਈ ਨਦੀਆਂ ਦੇ ਆਲੇ ਦੁਆਲੇ ਦੇ ਖੇਤਰਾਂ ਅਤੇ ਲੌਨਸੈਸਟਨ ਸ਼ਹਿਰ ਦੇ ਕੁਝ ਹਿੱਸੇ ਲਈ ਵੀ ਨਿਕਾਸੀ ਦੇ ਹੁਕਮ ਲਾਗੂ ਹਨ। SES ਦੇ ਕਾਰਜਕਾਰੀ ਨਿਰਦੇਸ਼ਕ ਲਿਓਨ ਸਮਿਥ ਦੇ ਵਸਨੀਕਾਂ ਨੂੰ ਉਨ੍ਹਾਂ ਦੀਆਂ ਸਥਾਨਕ ਸਥਿਤੀਆਂ ਦੀ ਨਿਗਰਾਨੀ ਕਰਨ ਅਤੇ ਮੌਜੂਦਾ ਚੇਤਾਵਨੀਆਂ ਅਤੇ ਆਦੇਸ਼ਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਥਾਵਾਂ ਤੇ ਮੀਂਹ ਰੁਕ ਗਿਆ ਹੈ ਪਰ ਖਤਰਾ ਅਜੇ ਟਲਿਆ ਨਹੀਂ ਹੈ।
This event is not over. We still have sustained effects of that rainfall. It's all accumulated at high levels within the state and it's making its way down through those riverine systems. The calls to action that are currently in place as far as emergency warnings and evacuate, if they're still in place on TAS alert, they're still relevant. Don't be tempted to disregard them and return.
ਗ੍ਰੀਨਜ਼ ਨੇ ਸਰਕਾਰ ਨੂੰ ਨਵੇਂ ਗੈਸ ਅਤੇ ਕੋਲ ਪ੍ਰੋਜੈਕਟਾਂ ਦਾ ਸਮਰਥਨ ਬੰਦ ਕਰਨ ਲਈ ਆਪਣੀਆਂ ਮੰਗਾਂ ਨੂੰ ਤੇਜ਼ ਕਰ ਦਿੱਤਾ ਹੈ ਜਦੋਂ ਹੜ੍ਹ ਸੰਕਟ ਜਾਰੀ ਹੈ। ਮੈਲਬਨ ਦੇ ਮੈਂਬਰ ਅਤੇ ਗ੍ਰੀਨਜ਼ ਦੇ ਨੇਤਾ ਐਡਮ ਬੈਂਡ ਦਾ ਕਹਿਣਾ ਹੈ ਕਿ ਮੌਜੂਦਾ ਐਮਰਜੈਂਸੀ ਇਸ ਗੱਲ ਦਾ ਸਬੂਤ ਹੈ ਕਿ ਜਲਵਾਯੂ ਤਬਦੀਲੀ ਵਧੇਰੇ ਗੰਭੀਰ ਘਟਨਾਵਾਂ ਦਾ ਕਾਰਨ ਬਣ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੋਰ ਜੈਵਿਕ ਬਾਲਣ ਪ੍ਰੋਜੈਕਟ ਸਿਰਫ ਚੀਜ਼ਾਂ ਨੂੰ ਹੋਰ ਵਿਗਾੜਨਗੇ।
Once in a lifetime and once in a 100-year events now happening time and time and time again. And yet we still have a state government that wants to drill for more gas off the 12 apostles and a federal government that wants to open up new coal and gas mines.
ਸੰਘੀ ਸਰਕਾਰ ਨੇ ਪੂਰਬੀ ਆਸਟ੍ਰੇਲੀਆ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਆਪਣੀ ਪੂਰੀ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਵਿਕਟੋਰੀਆ ਦੇ ਉੱਤਰ ਪੂਰਬ ਦੇ ਕੁਝ ਹਿੱਸਿਆਂ ਵਿੱਚ ਰੱਖਿਆ ਕਰਮਚਾਰੀਆਂ ਨੂੰ ਪਹਿਲਾਂ ਹੀ ਤਾਇਨਾਤ ਕੀਤਾ ਗਿਆ ਹੈ ਅਤੇ ਆਸਟ੍ਰੇਲੀਆਈ ਰੱਖਿਆ ਫੋਰਸ ਦੇ ਹੈਲੀਕਾਪਟਰ ਵੀ ਉਪਲਬਧ ਕਰਵਾਏ ਗਏ ਹਨ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਿਊ ਸਾਊਥ ਵੇਲਜ਼, ਵਿਕਟੋਰੀਆ ਅਤੇ ਤਜ਼ਮਾਨੀਆ ਦੇ ਪ੍ਰੀਮੀਅਰਸ ਨਾਲ ਗੱਲਬਾਤ ਕੀਤੀ ਹੈ ਅਤੇ ਉਹ ਕਿਸੇ ਵੀ ਬੇਨਤੀ ਤੇ ਕਾਰਵਾਈ ਕਰਨ ਲਈ ਤਿਆਰ ਹਨ। ਉਹਨਾਂ ਨੇ ਇਸ ਦੌਰਾਨ ਨਿਵਾਸੀਆਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਹੈ.
I'd encourage people in those communities that are flood affected to listen to the advice which is there, to respond to that advice appropriately. Don't drive through flood affected areas. Don't take a risk. We know that there can be very bad consequences if that occurs, if the warnings are ignored.
ਨਵੀਂ ਖੋਜ ਨੇ ਪਾਇਆ ਹੈ ਕਿ 8 ਵਿੱਚੋਂ 1 ਆਸਟ੍ਰੇਲੀਆਈ ਅਜੇ ਵੀ ਗਰੀਬੀ ਵਿੱਚ ਰਹਿ ਰਿਹਾ ਹੈ. ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਅਤੇ ਆਸਟ੍ਰੇਲੀਅਨ ਕਾਉਂਸਲ ਆਫ ਸੋਸ਼ਲ ਸਰਵਿਸਿਜ਼ ਦੀ ਤਾਜ਼ਾ ਰਿਪੋਰਟ ਕਹਿੰਦੀ ਹੈ ਕਿ 3.3 million ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ. ਇਸ ਵਿੱਚ 6 ਵਿੱਚੋਂ 1 ਬੱਚਾ ਜਾਂ 761,000 ਨੌਜਵਾਨ ਵੀ ਸ਼ਾਮਲ ਹਨ. 2022 ਦੀ ਰਿਪੋਰਟ ਉਸ ਲੇਖਕ ਦੁਆਰਾ ਕੀਤੇ ਗਏ ਇੱਕ ਹੋਰ ਅਧਿਐਨ ਤੋਂ 2 ਸਾਲ ਬਾਅਦ ਆਈ ਹੈ. ਉਸ 2020 ਦੇ ਅਧਿਐਨ ਨੇ ਇਹ ਸਿੱਟਾ ਵੀ ਕੱਢਿਆ ਸੀ ਕਿ 3.4 million ਲੋਕ, ਜਿਨ੍ਹਾਂ ਵਿੱਚ 774,000 ਬੱਚੇ ਵੀ ਸ਼ਾਮਲ ਹਨ, ਉੱਚ ਰਿਹਾਇਸ਼ੀ ਲਾਗਤਾਂ, ਘੱਟ ਭਲਾਈ ਭੁਗਤਾਨਾਂ ਅਤੇ ਨੌਕਰੀਆਂ ਦੀ ਘਾਟ ਕਾਰਨ ਸੰਘਰਸ਼ ਕਰ ਰਹੇ ਹਨ. ਏਕੋਸ ਮੁਖੀ ਕੈਸੈਂਡਰਾ ਗੋਲਡੀ ਦਾ ਕਹਿਣਾ ਹੈ ਕਿ ਮਹਾਮਾਰੀ ਦੇ ਦੌਰਾਨ ਕੋਵਿਡ ਸਪਲੀਮੈਂਟ ਦੁਆਰਾ ਭਲਾਈ ਭੁਗਤਾਨਾਂ ਨੂੰ ਹੁਲਾਰਾ ਦੇਣ ਨਾਲ ਬਹੁਤ ਸਾਰੇ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਗਿਆ ਹੈ. ਉਹ ਕਹਿੰਦੀ ਹੈ ਕਿ ਇਹ ਦਰਸਾਉਂਦਾ ਹੈ ਕਿ ਸਰਕਾਰ ਦੀਆਂ ਚੋਣਾਂ ਗਰੀਬੀ ਦੀ ਦਰ ਨੂੰ ਕਾਫ਼ੀ ਘੱਟ ਕਰ ਸਕਦੀਆਂ ਹਨ. ਦੱਖਣੀ ਕੋਰੀਆ ਨੇ ਤਿਆਰ ਰਹਿਣ ਦਾ ਵਾਅਦਾ ਕੀਤਾ ਹੈ ਕਿਉਂਕਿ ਉਸ ਦੇ ਉੱਤਰੀ ਗੁਆਂਢੀ ਤੋਂ ਧਮਕੀਆਂ ਜਾਰੀ ਹਨ. ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੋਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਉੱਤਰੀ ਕੋਰੀਆ ਦੇ ਖਿਲਾਫ਼ ਸਖ਼ਤ ਤਿਆਰੀ ਦੇ ਰੁਤਬੇ ਤੇ ਕੰਮ ਕਰ ਰਹੀ ਹੈ ਜਦੋਂ ਤੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਹੈ ਤੇ ਜਦੋਂ ਤੋਂ ਉਨ੍ਹਾਂ ਦੇ ਗੁਆਂਢੀ ਨੇ ਸਭ ਤੋਂ ਤਾਜ਼ਾ ਮਿਜ਼ਾਈਲ ਪ੍ਰੀਖਣ ਕੀਤੇ ਹਨ ਅਤੇ ਦੋਵਾਂ ਦੇਸ਼ਾਂ ਨੂੰ ਵੰਡਣ ਵਾਲੀ ਸਰਹੱਦ ਦੇ ਨੇੜੇ ਫੌਜੀ ਜਹਾਜ਼ ਤਾਇਨਾਤ ਕੀਤੇ ਹਨ.
There are many concerns here, but since the beginning of this government, we have been doing our best to prepare for such provocations by the North.
ਦੱਖਣ ਦਾ ਕਹਿਣਾ ਹੈ ਕਿ ਉਸ ਨੇ ਉੱਤਰੀ ਕੋਰੀਆ ਨੂੰ ਸਰਹੱਦੀ ਖੇਤਰ ਦੇ ਨੇੜੇ ਪੂਰਬੀ ਅਤੇ ਪੱਛਮੀ ਤੱਟੀ ਖੇਤਰਾਂ ਤੋਂ ਲਗਭਗ 170 ਗੋਲੀਬਾਰੀ ਰਾਊਂਡਸ ਦਾ ਪਤਾ ਲਗਾਇਆ ਹੈ ਅਤੇ ਇਹ ਕਿ ਸ਼ੈਲਜ਼ ਸਮੁੰਦਰੀ ਬਫਰ ਜ਼ੋਨਸ ਦੇ ਅੰਦਰ ਡਿੱਗੇ ਸਨ ਜੋ ਕਿ ਤਣਾਅ ਨੂੰ ਘਟਾਉਣ ਲਈ 2018 ਦੇ ਇੱਕ ਫੌਜੀ ਸਮਝੌਤੇ ਦੇ ਤਹਿਤ ਸਥਾਪਿਤ ਕੀਤੇ ਗਏ ਸਨ. ਰਾਸ਼ਟਰਪਤੀ ਦਾ ਕਹਿਣਾ ਹੈ ਕਿ ਇਹ ਕਾਰਵਾਈਆਂ ਅੰਤਰ ਕੋਰੀਆਈ ਫੌਜੀ ਸਮਝੌਤੇ ਦੀ ਉਲੰਘਣਾ ਹੈ. ਵਿਰੋਧੀ ਫਿਲਸਤੀਨੀ ਧੜਿਆਂ ਨੇ ਅਲਜੀਰੀਆ ਦੁਆਰਾ ਵਿਚੋਲਗੀ ਕੀਤੀ ਗੱਲਬਾਤ ਤੋਂ ਬਾਅਦ 15 ਸਾਲਾਂ ਦੇ ਵਿਵਾਦ ਨੂੰ ਸੁਲਝਾਉਣ ਦੇ ਉਦੇਸ਼ ਨਾਲ ਇੱਕ ਸਮਝੌਤੇ ਤੇ ਹਸਤਾਖਰ ਕੀਤੇ ਹਨ. ਇਸ ਸੌਦੇ ਦਾ ਉਦੇਸ਼ ਰਾਸ਼ਟਰਪਤੀ ਮਹਿਮੂਦ ਅੱਬਾਸ ਫਤਾ ਅਤੇ ਇਸਲਾਮੀ ਸਮੂਹ ਹਮਾਸ ਵਿਚਕਾਰ ਮਤਭੇਦ ਨੂੰ ਖਤਮ ਕਰਨਾ ਹੈ. ਇਸ ਵਿੱਚ 1 ਸਾਲ ਦੇ ਅੰਦਰ ਚੋਣਾਂ ਕਰਵਾਉਣ ਦੀ ਵਿਵਸਥਾ ਹੈ. ਹਮਾਸ ਨੇ 2006 ਸਾਲ ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਗਾਜ਼ਾ ਪੱਟੀ ਤੇ ਕਬਜ਼ਾ ਕੀਤਾ ਤੇ ਅੱਬਾਸ ਦੀ ਵਿਦੇਸ਼ੀ ਸਮਰਥਿਤ ਫਿਲਸਤੀਨੀ ਅਥਾਰਟੀ ਪੱਛਮੀ ਕੰਢੇ ਤੇ ਪ੍ਰਭਾਵੀ ਰਹੀ. ਨਿਊਜ਼ੀਲੈਂਡ ਸਰਕਾਰ ਸੰਸਦ ਦੇ ਕਾਰਜ ਸਥਾਨ ਦੇ ਸੱਭਿਆਚਾਰ ਦਾ ਮੁਲਾਂਕਣ ਕਰਨ ਲਈ ਇੱਕ ਸੁਤੰਤਰ ਸਮੀਖਿਆ ਕਮਿਸ਼ਨ ਕਰੇਗੀ. ਇਹ ਘੋਸ਼ਣਾ 3 ਸਾਲ ਪਹਿਲਾਂ ਕੀਤੇ ਗਏ ਇੱਕ ਅਧਿਐਨ ਤੋਂ ਬਾਅਦ ਕੀਤੀ ਗਈ ਹੈ ਜਿਸ ਵਿੱਚ ਸਟਾਫ, ਪ੍ਰਬੰਧਕਾਂ, ਸੰਸਦ ਦੇ ਮੈਂਬਰਾਂ, ਮੀਡੀਆ ਅਤੇ ਜਨਤਾ ਦੁਆਰਾ ਅਤੇ ਉਨ੍ਹਾਂ ਵਿਚਕਾਰ ਵਿਆਪਕ ਧੱਕੇਸ਼ਾਹੀ ਅਤੇ ਪਰੇਸ਼ਾਨੀ ਦਾ ਪਤਾ ਲੱਗਾ ਸੀ. ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਦੇ ਸਪੀਕਰ ਐਡਰੀਅਨ ਰੂਡੋਵੇ ਦਾ ਕਹਿਣਾ ਹੈ ਕਿ ਉਸ ਨੇ ਮੂਲ ਲੇਖਕ ਨੂੰ ਇਹ ਸਮੀਖਿਆ ਕਰਨ ਲਈ ਨਿਯੁਕਤ ਕੀਤਾ ਹੈ ਕਿ 2019 ਦੇ ਅਧਿਐਨ ਤੋਂ ਬਾਅਦ ਚੀਜ਼ਾਂ ਕਿੰਨੀਆਂ ਬਦਲੀਆਂ ਹਨ. ਇਲੋਨ ਮਸਕ ਕਥਿਤ ਤੌਰ ਤੇ ਟਵਿੱਟਰ ਲਈ ਆਪਣੇ ਟੇਕ ਓਵਰ ਸੌਦੇ ਨੂੰ ਲੈ ਕੇ ਸੰਯੁਕਤ ਰਾਜ ਵਿੱਚ ਜਾਂਚ ਦੇ ਘੇਰੇ ਵਿੱਚ ਹਨ. ਜਾਂਚ ਕੀ ਕਰ ਰਹੀ ਹੈ ਅਤੇ ਪੁੱਛਗਿੱਛ ਕੌਣ ਕਰ ਰਿਹਾ ਹੈ ਇਹ ਸਪਸ਼ਟ ਨਹੀਂ ਹੈ, ਪਰ ਇਹ ਜਾਣਿਆ ਜਾਂਦਾ ਹੈ ਕਿ ਸਿਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ $44 billion ਟੇਕ ਓਵਰ ਦੀ ਜਾਂਚ ਕਰ ਰਿਹਾ ਹੈ. ਤੇ ਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ. ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਆਸਟ੍ਰੇਲੀਆਈ ਕਪਤਾਨੀ ਲਈ ਯੋਗ ਹੋਣ ਦੇ ਇੱਕ ਕਦਮ ਹੋਰ ਨੇੜੇ ਪਹੁੰਚ ਗਿਆ ਹੈ. ਕ੍ਰਿਕਟ ਆਸਟ੍ਰੇਲੀਆ ਬੋਰਡ ਨੇ ਚੋਣ ਜ਼ਾਬਤੇ ਦੀ ਸਮੀਖਿਆ ਕੀਤੀ ਹੈ ਜਿਸ ਨਾਲ ਲੀਡਰਸ਼ਿਪ ਦੀਆਂ ਭੂਮਿਕਾਵਾਂ ਤੋਂ ਉਸ ਦੀ ਉਮਰ ਭਰ ਦੀ ਪਾਬੰਦੀ ਨੂੰ ਹਟਾਇਆ ਜਾ ਸਕਦਾ ਹੈ। ਵਾਰਨਰ 2018 ਵਿਚ ਨਿਊਲੈਂਡ ਸੈਂਡਪੇਪਰ ਬਾਲ ਟੈਂਪਰਿੰਗ ਸਕੈਂਡਲ ਵਿਚ ਆਪਣੀ ਭੂਮਿਕਾ ਲਈ ਪਾਬੰਦੀ ਦੀ ਸਜ਼ਾ ਭੁਗਤ ਰਿਹਾ ਹੈ, ਜਿਸ ਲਈ ਉਸ ਨੂੰ 1 ਸਾਲ ਲਈ ਕ੍ਰਿਕਟ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਸਮੀਖਿਆ ਦੇ ਨਤੀਜਿਆਂ ਤੱਕ ਵਾਰਨਰ ਸੰਭਾਵਿਤ ਤੌਰ ਤੇ ਬਿਗ ਬੈਸ਼ ਲੀਗ ਜਾਂ ਆਸਟ੍ਰੇਲੀਆਈ ਵਨਡੇ ਟੀਮ ਵਿਚ ਸਿਡਨੀ ਥੰਡਰ ਦੀ ਅਗਵਾਈ ਕਰਨ ਲਈ ਉਮੀਦਵਾਰ ਹੋ ਸਕਦਾ ਹੈ। ਕੋਡ ਆਫ ਕੰਡਕਟ ਨਿਯਮ ਵਿਚ ਤਬਦੀਲੀ ਵਾਰਨਰ ਨੂੰ ਆਪਣੀ ਉਮਰ ਭਰ ਦੀ ਲੀਡਰਸ਼ਿਪ ਪਾਬੰਦੀ ਦੀ ਅਪੀਲ ਕਰਨ ਦੀ ਆਗਿਆ ਦੇਵੇਗੀ। ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 63 ਸੈਂਟ ਦੇ ਬਰਾਬਰ, ਭਾਰਤ ਦੇ 52.03 ਰੁਪਏ ਦੇ ਬਰਾਬਰ ਤੇ ਪਾਕਿਸਤਾਨ ਦੇ 137.37 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿਚ ਕੱਲ ਦੇ ਮੌਸਮ ਦਾ ਹਾਲ। ਕੱਲ ਦੇਸ਼ ਭਰ ਵਿਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਧੁੱਪ ਨਿਕਲੀ ਰਹੇਗੀ, ਤਾਪਮਾਨ 23 ਡਿਗਰੀ। ਐਡੀਲੇਡ ਤੇ ਮੈਲਬਰਨ ਕੁਝ ਬਦਲਵਾਈ ਰਹੇਗੀ, ਤਾਪਮਾਨ ਕ੍ਰਮਵਾਰ 19 ਤੇ 18 ਡਿਗਰੀ। ਹੋਬਾਰਟ 1-2 ਮੀ, ਤਾਪਮਾਨ 16 ਡਿਗਰੀ। ਕੈਨਬਰਾ ਤੇ ਸਿਡਨੀ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 20 ਤੇ 22 ਡਿਗਰੀ। ਬ੍ਰਿਸਬੇਨ ਵੀ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 27 ਡਿਗਰੀ। ਕੇਨਸ ਕੁਝ ਬਦਲਵਾਈ ਰਹੇਗੀ, ਤਾਪਮਾਨ 32 ਡਿਗਰੀ। ਤੇ ਡਾਰਵਿਨ 1-2 ਮੀ ਤੇ ਸੰਭਾਵੀ ਤੂਫਾਨ, ਤਾਪਮਾਨ 35 ਡਿਗਰੀ। ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।